ਖਾਲਸਾ ਉਹ ਹੈ ਜੋ ਕਿਸੇ ਦੀ ਚੁਗਲੀ ਨਿੰਦਾ ਨਹੀਂ ਕਰਦਾ, ਜੋ ਯੁੱਧ ਕਰਦਾ ਤੇ ਵੀਰਤਾ ਦੇ ਕਾਰਜ ਕਰਦਾ, ਜੋ ਆਪਣੇ ਵਲਵਲਿਆਂ ਤੇ ਕਾਬੂ ਰੱਖਦਾ ਹੈ, ਜੋ ਰਸਮਾਂ ਤੋਂ ਉੱਚਾ ਤੇ ਬਰੀ ਹੈ, ਜੋ ਵਹਿਮਾਂ ਭਰਮਾਂ ਤੋਂ ਦੂਰ ਰਹਿੰਦਾ ਹੈ ਤੇ ਗੁਰੂ ਦੇ ਬਚਨਾਂ ਤੇ ਵਿਸ਼ਵਾਸ ਰੱਖਦਾ ਹੈ, ਜੋ ਕਦੇ ਭੈ ਨਹੀਂ ਮੰਨਦਾ ਭਾਵੇਂ ਕਾਮਯਾਬ ਹੋਵੇ ਜਾਂ ਨਾ ਹੋਵੇ, ਜੋ ਕਿਸੇ ਨੂੰ ਸਤਾਉਂਦਾ ਨਹੀਂ, ਜੋ ਸਭ ਲੁਕਾਈ ਨੂੰ ਪਰਮਾਤਮਾ ਦੀ ਸਾਜੀ ਹੋਈ ਤੇ ਬਣਾਈ ਹੋਈ ਸਮਝਦਾ ਹੈ, ਜੋ ਇਹਨਾਂ ਵਿਚਾਰਾਂ ਦੇ ਵਿਰੁੱਧ ਅਮਲ ਕਰੇਗਾ ਪਰਮਾਤਮਾ ਉਸ ਨਾਲ ਨਾਰਾਜ਼ ਹੋਵੇਗਾ। ਇੱਕ ਹੋਰ ਫਿਰਕਾ ਇਹ ਇਤਰਾਜ਼ ਕਰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਭਗਤੀ ਨਿਮਰਤਾ ਦਨਾਈ ਸ਼ਾਂਤੀ ਤੇ ਭਜਨ ਬੰਦਗੀ ਦੀ ਥਾਂ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਨੂੰ ਪ੍ਰੇਮ ਤੇ ਪਿਆਰ ਦੀ ਮੰਜ਼ਿਲ ਤੋਂ ਹਟਾ ਕੇ ਖੂਨ ਵਹਾਉਣਾ ਸਿਖਾਇਆ, ਭਗਤੀ ਦੇ ਦਰਜੇ ਤੋਂ ਉਠਾ ਕੇ ਬੇਰਹਿਮੀ ਦਾ ਉਪਦੇਸ਼ ਦਿੱਤਾ ਹੈ, ਹਿੰਦੂਆਂ ਦੀ ਦੁੱਖ ਸਹਿਣ ਦੀ ਮਹਾਨ ਪਵਿੱਤਰ ਤੇ ਪਾਕ ਆਦਤ ਨੂੰ ਮਿਟਾ ਕੇ ਦੁੱਖ ਦੇਣ ਦਾ ਆਦੀ ਬਣਾ ਦਿੱਤਾ ਹੈ, ਉਹਨਾਂ ਦੇ ਨਰਮ ਸੁਭਾਅ ਤੇ ਜਜ਼ਬੇ ਨੂੰ ਮਾਰੂ ਵੀਰਤਾ ਵਿੱਚ ਬਦਲ ਕੇ ਜ਼ੁਲਮ ਦਾ ਤੂਫਾਨ ਖੜਾ ਕਰ ਦਿੱਤਾ, ਉਹਨਾਂ ਦੀ ਨਿਮਰਤਾ ਖਾਕਸਾਰੀ ਤੇ ਆਜ਼ਜ਼ੀ ਵਾਲੀ ਰੁਚੀ ਨੂੰ ਮਲੀਆ ਮੀਟ ਕਰਕੇ ਉਹਨਾਂ ਨੂੰ ਕੌਮੀ ਗੌਰਵ ਤੇ ਮਾਣ ਵਿੱਚ ਬਦਲ ਦਿੱਤਾ, ਉਹਨਾਂ ਦੀ ਨਿੱਜੀ ਹਲੀਮੀ ਤੇ ਸਹਿਣ ਸ਼ਕਤੀ ਨੂੰ ਦਬਾ ਕੇ ਉਹਨਾਂ ਨੂੰ ਜ਼ਾਲਮ ਤੇ ਖੂਨੀ ਬਣਾ ਦਿੱਤਾ, ਉਹਨਾਂ ਦੀ ਸ਼ਾਂਤੀ ਨੂੰ ਗੁੱਸੇ ਤੇ ਕਹਿਰ ਵਿੱਚ ਬਦਲ ਦਿੱਤਾ, ਉਹਨਾਂ ਵਿੱਚ ਬਦਲੇ ਦੀ ਪ੍ਰਚੰਡ ਅਗਨੀ ਬਾਲ ਦਿੱਤੀ ਹੈ, ਅਮਨ ਪਸੰਦਾਂ ਤੋਂ ਲੜਾਕੇ ਬਣਾ ਦਿੱਤਾ ਹੈ। ਇਹ ਸਭ ਕੁਝ ਗੁਰੂ ਜੀ ਨੇ ਚੰਗਾ ਨਹੀਂ ਕੀਤਾ, ਦੁਸ਼ਮਣੀ ਕੀਤੀ ਹੈ। ਹਾਂ, ਤੁਸੀਂ ਵੀ ਠੀਕ ਆਖਦੇ ਹੋ, ਜਰਾ ਕਿਰਪਾ ਕਰਕੇ ਅੱਖਾਂ ਤਾਂ ਖੋਲੋ ਤੇ ਚਾਰੇ ਪਾਸੇ ਨਿਗਾਹ ਮਾਰ ਕੇ ਵੇਖੋ ਤੇ ਇੰਜ ਕਹੋ ਕਿ ਤੁਹਾਨੂੰ ਸੁੱਤਿਆਂ ਨੂੰ ਜਗਾਇਆ, ਡਿੱਗਦਿਆਂ ਨੂੰ ਉਠਾਇਆ, ਮਰਨ ਮਿਟਣ ਤੇ ਸੜਨ ਤੋਂ ਬਚਾਇਆ। ਕਿਸੇ ਕਵੀ ਨੇ ਠੀਕ ਹੀ ਕਿਹਾ, ਨਾ ਕਹੋ ਅਬ ਕੀ ਨਾ ਕਹੋ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁਨਤ ਹੋਤੀ ਸਭ ਕੀ। ਇਤਰਾਜ਼ ਕਰਨ ਤੋਂ ਪਹਿਲਾਂ ਹਰ ਪਾਸੇ ਤੋਂ ਘੋਖ ਤੇ ਲਓ, ਵਿਚਾਰ ਤੇ ਕਰ ਲਓ ਕਿ ਸੰਸਾਰ ਵਿੱਚ ਉਹ ਕਿਹੜਾ ਧਰਮ ਹੈ ਜਿਸ ਨੇ ਤਲਵਾਰ ਬਿਨਾਂ ਸੰਸਾਰ ਵਿੱਚ ਆਪਣੇ ਪਰ ਫੈਲਾਏ ਹੋਣ। ਮੂਸਾ ਦੇ ਜੰਗਾਂ ਯੁੱਧਾਂ ਦਾ ਹਾਲ ਤੇ ਮਿਸਾਲਾਂ ਗਿਣ ਲਈ ਤੇ ਪੇਸ਼ ਕਰਨ ਲਈ ਅਣਗਿਣਤ ਕਾਗਜ਼ ਚਾਹੀਦੇ ਹਨ। ਈਸ਼ਾ ਨੇ ਭਾਵੇਂ ਇੱਕ ਚਪੇੜ ਇੱਕ ਗੱਲ ਉੱਤੇ ਖਾ ਕੇ ਦੂਜੀ ਗੱਲ ਪੇਸ਼ ਕਰਨ ਦਾ ਨਾਰਾ ਮਾਰਿਆ ਤੇ ਪ੍ਰਚਾਰਿਆ, ਪਰ ਕੌਣ ਇਹ ਆਖ ਸਕਦਾ ਹੈ ਕਿ ਈਸਾਈ ਮਤ ਤਲਵਾਰ ਬਿਨਾਂ ਹੀ ਫੈਲਿਆ? ਸਾਰੇ ਯੂਰਪ ਤੇ ਹੋਰ ਦੇਸ਼ਾਂ ਦਾ ਇਤਿਹਾਸ ਸਾਫ਼ ਸਪਸ਼ਟ ਹੈ ਕਿ ਈਸਾਈ ਮਿਸ਼ਨਰੀ ਅੱਗੇ ਅੱਗੇ ਵੱਧਦੇ ਜਾਂਦੇ, ਕਿਉਂਕਿ ਪਿੱਛੇ ਪਿੱਛੇ ਤਲਵਾਰ ਤੁਰੀ ਆਉਂਦੀ। ਜਿੱਥੇ ਕਿਤੇ ਈਸਾਈ ਮਿਸ਼ਨਰੀਆਂ ਨੂੰ ਜ਼ਰਾ ਜਿੰਨੀ ਵੀ ਤਕਲੀਫ਼ ਆਈ ਤਾਂ ਉਹਨਾਂ ਦੀ ਰੱਖਿਆ ਲਈ ਤਲਵਾਰ ਤੁਰਤ ਮਿਆਨ ਵਿੱਚੋਂ ਨਿਕਲੀ। ਯਰੂਸ਼ਲਮ ਪ੍ਰਾਪਤ ਕਰਨ ਲਈ ਸਾਰੇ ਯੂਰਪ ਦੀ ਈਸਾਈ ਜਮਾਤ ਨੇ ਸਾਂਝਾ ਮੋਰਚਾ ਬਣਾਇਆ ਅਤੇ ਜਹਾਦ ਕੀਤਾ। ਇਤਿਹਾਸਕ ਈਸਾਈ ਸਾਡੇ ਸਾਹਮਣੇ ਹੈ। ਇਸਲਾਮ ਦਾ ਕੀ ਫੁਰਮਾਨ ਸੀ? ਮੌਤ ਜਾਂ ਇਸਲਾਮ, ਕਿਹੜੀ ਗੱਲ ਕਬੂਲ ਕਰੋਗੇ? ਸੰਸਾਰ ਦਾ ਉਹ ਕਿਹੜਾ ਹਿੱਸਾ ਜਿੱਥੇ ਇਸਲਾਮ ਦੀ ਤਲਵਾਰ ਤਬਲੀਗ ਲਈ ਮਿਆਨ ਵਿੱਚੋਂ ਬਾਹਰ ਨਹੀਂ ਆਈ? ਕਿ ਸਾਰੇ ਯੂਰਪ ਦੀ ਈਸਾਈ ਆਬਾਦੀ ਨੇ ਈਸਾ ਦੀ ਜਨਮ ਭੂਮੀ ਯਰੂਸ਼ਲਮ ਖੋਣ ਲਈ ਇਸਲਾਮ ਨਾਲ ਲਗਭਗ 7 ਸਾਲ ਜਹਾਦ ਵਿੱਚ ਤਲਵਾਰ ਨਹੀਂ ਖੜਕਾਈ? ਬੁੱਧ, ਜੋ ਕੀੜੀ ਨੂੰ ਵੀ ਦੁੱਖ ਦੇਣਾ ਪਾਪ ਸਮਝਦਾ ਸੀ, ਜੋ ਬ੍ਰਾਹਮਣਾਂ ਦੇ ਯੁੱਗਾਂ ਵਿੱਚ ਜੀਵ ਹੱਤਿਆ ਦੀ ਕੁਰਬਾਨੀ ਵੇਖ ਕੇ ਬਹੁਤ ਨਕਮੋ ਵਟਾਉਂਦਾ ਸੀ ਤੇ ਸਭ ਜੀਵਾਂ ਦਾ ਸਮਾਨ ਜੀਵਨ ਕਾਇਮ ਰੱਖਣ ਦਾ ਹੱਕ ਸਵੀਕਾਰਦਾ ਤੇ ਪ੍ਰਚਾਰਦਾ ਸੀ ਤੇ ਅਹਿੰਸਾ ਪਰਮੋ ਧਰਮਾਂ ਦਾ ਢੋਲ ਪਿੱਟਦਾ ਸੀ, ਉਸ ਦੇ ਚੇਲਿਆਂ ਤੇ ਸ਼ਿਸ਼ਾਂ ਦੀ ਉੱਨਤੀ ਕੀ ਤਲਵਾਰ ਤੋਂ ਬਿਨਾਂ ਹੋਈ? ਹਰਗਿਸ਼ ਨੇ ਜਦੋਂ ਬੁੱਧ ਧਰਮ ਰਾਜ ਸਿੰਘਾਸਨ ਤੇ ਬਿਰਾਜਮਾਨ ਹੋਇਆ, ਰਾਜਾ ਅਸ਼ੋਕ, ਜੋ ਬ੍ਰਾਹਮਣਾਂ ਦੇ ਕਾਨੂੰਨ ਅਨੁਸਾਰ ਸ਼ੂਦਰ ਹੀ ਸੀ, ਨੇ ਬੁੱਧ ਧਰਮ ਧਾਰਨ ਕਰ ਲਿੱਤਾ ਤੇ ਉਸ ਤਲਵਾਰ ਦੀ ਸ਼ਕਤੀ ਨਾਲ ਬੁੱਧ ਧਰਮ ਫੈਲਾਇਆ। ਦੂਜੇ ਧਰਮਾਂ ਦੇ ਪ੍ਰਸ਼ੰਸਕਾਂ ਦੇ ਖੂਨ ਨਾਲ ਤਲਵਾਰ ਰੰਗ ਕੇ ਬੁੱਧ ਧਰਮ ਦਾ ਘੇਰਾ ਚੌੜਾ ਕੀਤਾ। ਕੀ ਸ਼ੰਕਰਾਚਾਰੀਆ ਦੀ ਸੁੱਕੀ ਫਿਲਾਸਫੀ ਨੇ ਬੁੱਧ ਧਰਮ ਨੂੰ ਭਾਰਤ ਵਰਸ਼ ਵਿੱਚੋਂ ਬਾਹਰ ਕੱਢਿਆ ਤੇ ਆਪਣੀ ਜੁਗਤੀ ਤੇ ਦਲੀਲਬਾਜ਼ੀ ਨਾਲ ਬੁੱਧ ਧਰਮ ਦਾ ਬਿਸਤਰਾ ਬੋਰੀਆ ਗੋਲ ਕੀਤਾ, ਜਾਂ ਹਿੰਦੁਸਤਾਨ ਦੀਆਂ ਹੱਦਾਂ ਵਿੱਚੋਂ ਬਾਹਰ ਜਾ ਸੁੱਟਿਆ? ਨਹੀਂ, ਹਰਗਿਸ਼ ਨਹੀਂ, ਸਗੋਂ ਰਾਜਪੂਤ ਰਾਜਿਆਂ ਨੇ ਫਿਰ ਤਲਵਾਰ ਉਠਾਈ ਤੇ ਉਹ ਤਲਵਾਰ ਦੀ ਹੀ ਛਤਰਛਾਇਆ ਹੇਠ ਬੁੱਧ ਧਰਮ ਨੇ ਹਿੰਦੁਸਤਾਨ ਤੋਂ ਬਾਹਰ ਕੱਢਣ ਵਿੱਚ ਸਫਲ ਹੋਏ। ਖੱਤਰੀ ਰਾਜਿਆਂ ਨੇ ਸ਼ੰਕਰ ਮਤ ਫੈਲਾਉਣ ਵਿੱਚ ਆਪਣੀ ਤਲਵਾਰ ਦੀ ਪਿਆਸ ਬੋਧੀਆਂ ਦੇ ਲਹੂ ਨਾਲ ਬੁਝਾਈ। ਕੀ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਆਪਣੇ ਉਦੇਸ਼ ਤੇ ਧਰਮ ਦੇ ਪ੍ਰਚਾਰ ਲਈ ਦੂਜੇ ਧਰਮਾਂ ਦੇ ਟਾਕਰੇ ਤੇ ਤਲਵਾਰ ਵਰਤਣਾ ਅਯੋਗ ਸੀ? ਕਿ ਗੁਰੂ ਜੀ ਨੇ ਆਪਣੀ ਰੱਖਿਆ ਤੇ ਮੁਸੀਬਤ ਫਸੀ ਹਿੰਦੂ ਜਾਤੀ ਦੀ ਰੱਖਿਆ ਲਈ ਤਲਵਾਰ ਮਿਆਨ ਵਿੱਚੋਂ ਕੱਢੀ? ਗੁਰੂ ਜੀ ਨੇ ਤਲਵਾਰ ਉਹਨਾਂ ਮੁਸਲਮਾਨਾਂ ਦੇ ਟਾਕਰੇ ਲਈ ਕੱਢੀ ਜਿਨ੍ਹਾਂ ਨੂੰ ਖੁਦਾਈ ਹੁਕਮ ਭਾਸਦਾ ਸੀ ਕਿ ਜੋ ਮੁਸਲਮਾਨ ਨਹੀਂ ਉਹ ਕਾਫਰ ਹੈ ਤੇ ਕਾਫਰ ਨੂੰ ਮਾਰਨਾ ਸਵਾਬ ਭਾਵ ਪੁੰਨ ਤੇ ਧਰਮ ਹੈ। ਕਾਫਰਾਂ ਦਾ ਮਾਲ ਮੱਤਾ, ਘਰ ਬਾਰ, ਬਾਲ ਬੱਚੇ, ਇਸਤਰੀ, ਮੋਮਨਾ ਭਾਵ ਮੁਸਲਮਾਨਾਂ ਲਈ ਸਭ ਕੁਝ ਹਲਾਲ ਤੇ ਪਾਕ ਹੈ। ਹਿੰਦੁਸਤਾਨ ਵਿੱਚ ਇਹਨਾਂ ਮਸਲਿਆਂ ਦਾ ਹੱਲ ਪਹਿਲੇ ਮੁਸਲਮ ਬਾਦਸ਼ਾਹਾਂ ਨੇ ਤਾਂ ਜੋ ਕੀਤਾ ਉਹ ਕੀਤਾ ਹੀ, ਪਰ ਔਰੰਗਜ਼ੇਬ ਨੇ ਤਾਂ ਪ੍ਰਣ ਹੀ ਕਰ ਲਿਆ ਕਿ ਸਾਰੇ ਹਿੰਦੂਆਂ ਨੂੰ ਹੀ ਤਲਵਾਰ ਦੇ ਬਲ ਨਾਲ ਦੀਨ ਵਿੱਚ ਦਾਖਲ ਕਰਕੇ ਬਹਿਸ਼ਤ ਵਿੱਚ ਹੂਰਾਂ ਅਤੇ ਗੁਲਾਮ ਹਾਸਲ ਕਰੇ। ਉਸਦੇ ਜ਼ੁਲਮਾਂ, ਜ਼ਬਰਾਂ ਅਤੇ ਮਾਰਾਂ ਦੀਆਂ ਅਨੇਕਾਂ ਮਿਸਾਲਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ, ਪਰ ਇੱਥੇ ਥਾਂ ਦੀ ਗੁੰਜਾਇਸ਼ ਨਹੀਂ। ਤਾਰੀਖ ਦਾ ਹਰ ਪੰਨਾ ਗਵਾਹ ਹੈ। ਪਿੰਡਾਂ ਦੇ ਪਿੰਡ, ਕਸਬਿਆਂ ਦੇ ਕਸਬੇ, ਸ਼ਹਿਰਾਂ ਦੇ ਸ਼ਹਿਰ, ਕੌਮਾਂ ਦੀਆਂ ਕੌਮਾਂ ਜਬਰੀ ਮੁਸਲਮਾਨ ਹੋ ਰਹੀਆਂ ਸਨ। ਹਿੰਦੂਆਂ ਦੀ ਕਿਸ਼ਤੀ ਇਸਲਾਮੀ ਤੂਫਾਨ ਵਿੱਚ ਘਿਰੀ ਹੋਈ ਡਗਮਗਾ ਰਹੀ ਸੀ ਅਤੇ ਟਕਰਾ ਕੇ ਚਕਨਾ ਚੂਰ ਹੋਣ ਹੀ ਵਾਲੀ ਸੀ। ਉਦੋਂ ਗੁਰੂ ਗੋਬਿੰਦ ਸਿੰਘ ਜੀ ਮੈਦਾਨੀ ਜੰਗ ਵਿੱਚ ਨਿਤਰੇ। ਨਾ ਨਿਤਰਦੇ ਤੇ ਫੌਜੀ ਜਥੇਬੰਦੀ ਬਣਾ ਕੇ ਟਾਕਰੇ ਤੇ ਖੜੀ ਨਾ ਕਰਦੇ, ਲੋਹੇ ਦਾ ਜਵਾਬ ਲੋਹੇ ਨਾਲ ਨਾ ਦਿੰਦੇ, ਤਾਂ ਸਿੱਟਾ ਇਹ ਹੁੰਦਾ ਕਿ ਸ਼ਾਂਤ ਸੁਭਾਅ ਅਤੇ ਸਹਿਨਸ਼ੀਲਤਾ ਦੇ ਦੇਵੀ ਦੇਵਤੇ, ਜੀਵ ਹੱਤਿਆ ਤੋਂ ਕੰਬਣ ਵਾਲੇ ਅਹਿੰਸਾ ਪਰਮੋ ਧਰਮਾਂ ਦੇ ਪੁਜਾਰੀ ਵੇਖਣੇ ਨਸੀਬ ਨਾ ਹੁੰਦੇ ਅਤੇ ਤਲਵਾਰ ਦੇ ਜ਼ੋਰ ਨਾਲ ਕਲਮਾ ਪੜਾ ਕੇ ਉਹੋ ਜਿਹੇ ਹੀ ਮੁਸਲਮ ਬਣਾਏ ਜਾਂਦੇ ਜਿਨ੍ਹਾਂ ਦਾ ਦੀਨ ਇਹ ਹੁਕਮ ਦਿੰਦਾ ਕਿ ਕਾਫਰਾਂ ਦੇ ਖੂਨ ਨਾਲ ਹੱਥ ਰੰਗਣੇ ਸਵਾਬ ਅਤੇ ਕਾਫਰਾਂ ਦੀਆਂ ਧੀਆਂ ਅਤੇ ਪੁੱਤਰ ਖੋਹ ਕੇ ਮਜ਼ੇ ਲੁੱਟਣਾ ਖੁਦਾਈ ਹੁਕਮ ਦੀ ਪਾਲਣਾ ਸੀ। ਜ਼ਰਾ ਸੋਚੋ ਤਾਂ ਸਹੀ, ਜਿਨ੍ਹਾਂ ਨੂੰ ਔਰੰਗਜ਼ੇਬ ਨੇ ਮੁਸਲਮਾਨ ਕੀਤਾ ਅਤੇ ਉਹ ਵੀ ਜਬਰੀ ਕੀਤਾ, ਉਹਨਾਂ ਕਦੇ ਵੀ ਹਿੰਦੂਆਂ ਨਾਲ ਹਮਦਰਦੀ ਕੀਤੀ ਹੈ? ਜਦੋਂ ਮੁਸਲਮਾਨ ਹੀ ਜਬਰੀ ਕੀਤੇ ਗਏ ਤਾਂ ਕੀ ਕਾਰਨ ਸੀ ਕਿ ਉਹਨਾਂ ਦੀ ਹਮਦਰਦੀ ਸਦਾ ਲਈ ਹਿੰਦੂਆਂ ਨਾਲੋਂ ਟੁੱਟ ਗਈ? ਕਾਰਨ ਇਹ ਸੀ ਕਿ ਹਿੰਦੂਆਂ ਉਹਨਾਂ ਨੂੰ ਦੁਬਾਰਾ ਅਪਣਾਉਣ ਤੋਂ ਤਿਆਗ ਦਿੱਤਾ, ਘਿਰਣਾ ਕੀਤੀ ਅਤੇ ਕਦੀ ਆਪਣੇ ਨਾਲ ਮਿਲਾਉਣ ਦਾ ਹੌਂਸਲਾ ਨਹੀਂ ਕੀਤਾ। ਇਤਰਾਜ਼ ਕਰਨ ਵਾਲੇ ਸੱਜਣੋ, ਗੁਰੂ ਜੀ ਦਾ ਮਿਸ਼ਨ ਬਹੁਤ ਹੀ ਸਤਿਕਾਰਯੋਗ ਹੈ, ਨਾ ਕਿ ਘਿਰਣਾ ਯੋਗ। ਉਹਨਾਂ ਦਾ ਉਦੇਸ਼ ਗੌਰਵਮਈ ਹੈ, ਨਾ ਕਿ ਨਿੰਦਣ ਯੋਗ। ਨਫ਼ਰਤ ਤੇ ਵਖੇਵੇਂ ਖੜੇ ਕਰਨ ਵਾਲੇ ਜਿਤਨੀ ਚਾਹੁਣ ਨੁਕਤਾਚੀਨੀ ਕਰਨ, ਕਿਉਂਕਿ ਨੁਕਤਾਚੀਨੀ ਬੜੀ ਆਸਾਨ ਹੈ, ਇਸ ਵਿੱਚ ਨਾ ਕੋਈ ਤਕਲੀਫ ਹੁੰਦੀ ਹੈ ਅਤੇ ਨਾ ਕੁਝ ਖਰਚ ਹੁੰਦਾ ਹੈ। ਗੁਰੂ ਜੀ ਦੇ ਉਦੇਸ਼ ਦੀ ਕਦਰ ਉਹਨਾਂ ਨੂੰ ਤਾਂ ਹੋ ਸਕਦੀ ਹੈ ਜੇ ਉਹਨਾਂ ਦਾ ਘਰ ਕੋਈ ਖੋਹ ਕੇ ਮਾਲਕ ਬਣ ਜਾਏ ਅਤੇ ਉਹਨਾਂ ਨੂੰ ਜੰਗਲ ਵਿੱਚ ਧੱਕ ਦੇਵੇ, ਉਹਨਾਂ ਦੇ ਧੀਆਂ ਪੁੱਤਰ ਖੋਹ ਕੇ ਜਨਾਨੀ ਆਪਣੀ ਸੇਜਾ ਦਾ ਸ਼ਿੰਗਾਰ ਬਣਾ ਕੇ ਰੰਗ ਰਲੀਆਂ ਬਣਾਵੇ, ਉਹਨਾਂ ਦੇ ਬੱਚਿਆਂ ਨੂੰ ਗੁਲਾਮਾਂ ਵਾਲੀ ਮੁਸ਼ਕਤ 'ਤੇ ਲਾਇਆ ਜਾਵੇ, ਅਤੇ ਉਹਨਾਂ ਦੇ ਮਾਲ ਅਤੇ ਦੌਲਤ ਨਾਲ ਗੁਲਛਰੇ ਉਡਾਏ ਜਾਣ, ਉਹਨਾਂ ਦੀਆਂ ਮੁਸ਼ਕਾਂ ਕੱਸ ਕੇ ਉਹਨਾਂ ਨੂੰ ਆਪਣੇ ਦੀਨ ਵਿੱਚ ਸ਼ਾਮਿਲ ਕੀਤਾ ਜਾਏ, ਅਤੇ ਉਸ ਵੇਲੇ ਇਹ ਫਿਰ ਸ਼ਾਂਤੀ ਸ਼ਾਂਤੀ ਅਤੇ ਸਹਿਨਸ਼ੀਲਤਾ ਦਾ ਉਪਦੇਸ਼ ਕਰ, ਤਾਂ ਫਿਰ ਅਸੀਂ ਮੰਨਾਂਗੇ ਕਿ ਉਹ ਸੱਚੇ ਤਿਆਗੀ, ਪੱਕੇ ਗਿਆਨੀ ਅਤੇ ਰਹਿਮ ਦਿਲ ਪੂਰੇ ਨੇ। ਇਸ ਪ੍ਰੀਖਿਆ ਬਿਨਾਂ ਤਾਂ ਤੁਹਾਡੀ ਸ਼ਾਂਤੀ ਅਤੇ ਸਹਿਨਸ਼ੀਲਤਾ ਨੂੰ ਅਸੀਂ ਉੱਕਾ ਹੀ ਮੰਨਣ ਨੂੰ ਤਿਆਰ ਨਹੀਂ। ਇੱਕ ਹੋਰ ਵੀ ਫਿਰਕਾ ਹੈ ਜਿਸ ਦੇ ਲੋਕ ਡੀਂਗਾਂ ਮਾਰਦੇ ਨੇ ਕਿ ਸਾਡਾ ਹਿੰਦੂ ਧਰਮ ਤਾਂ ਪਰਮਾਤਮਾ ਦੀ ਸਾਰੀ ਸ੍ਰਿਸ਼ਟੀ ਨਾਲ ਮਿੱਤਰਤਾ ਅਤੇ ਸਦਭਾਵਨਾ ਵਿਖਾਉਂਦਾ ਹੈ, ਇਸੇ ਕਰਕੇ ਸਾਨੂੰ ਹਿੰਦੂ ਧਰਮ ਨੂੰ ਪ੍ਰਚਾਰਨ ਅਤੇ ਫੈਲਾਉਣ ਲਈ ਤਲਵਾਰ ਦੀ ਕੋਈ ਲੋੜ ਨਹੀਂ, ਕੌਮੀ ਅਤੇ ਵਤਨੀ ਸ਼ਹੀਦਾਂ ਦੀ ਲੋੜ ਨਹੀਂ। ਚਲੋ ਠੀਕ ਹੀ ਸਹੀ, ਉਹ ਸੱਚ ਆਖਦੇ ਹੋਣਗੇ, ਪਰ ਇਹ ਗੱਲ ਤਾਂ ਹੀ ਪੁੱਗਦੀ ਹੈ ਜੇ ਤੁਹਾਨੂੰ ਕੋਈ ਦੋਸਤ ਸਮਝੇ, ਬਣਾਏ ਜਾਂ ਬਣ ਦੇਵੇ। ਜੇ ਤੁਹਾਨੂੰ ਸਮਝੇ ਕਾਫਰ, ਇਸ ਕੁਫਰ ਦੇ ਜ਼ੁਲਮ ਵਿੱਚ ਫਤਵਾ ਮੌਤ ਦੀ ਸਜ਼ਾ ਦੇਵੇ ਅਤੇ ਸਾਰਾ ਕੁਝ ਤੁਹਾਡੇ ਪਾਸੋਂ ਜਬਰੀ ਲੁੱਟੇ, ਤਾਂ ਫਿਰ ਤੁਹਾਨੂੰ ਉਹਨਾਂ ਵਰਗਾ ਹੀ ਬਣਨਾ ਚਾਹੀਦਾ ਹੈ, ਨਾ ਕਿ ਉਹਨਾਂ ਨੂੰ ਆਪਣੇ ਵਰਗਾ ਬਣਾਓ। ਸ਼੍ਰੀਮਾਨ ਜੀ, ਜੋ ਹੋਰ ਕੁਝ ਨਹੀਂ ਤਾਂ ਅਜਿਹੇ ਹਾਲਾਤ ਵਿੱਚ ਆਪਣੀ ਸਵੈ ਰੱਖਿਆ ਲਈ ਕੁਝ ਬਲ ਧਾਰਨਾ, ਕੁਝ ਅੱਖਾਂ ਲਾਲ ਪੀਲੀਆਂ ਕਰਨੀਆਂ, ਕੁਝ ਜੋਸ਼ ਵਿਖਾਉਣਾ ਅਤੇ ਕੁਝ ਘੂਰਨਾ ਮਨੁੱਖ ਦੇ ਗੈਰਤਮੰਦ ਬਣਨ ਲਈ ਬਹੁਤ ਜ਼ਰੂਰੀ ਹੈ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਇਸੇ ਸਵੈ ਰੱਖਿਆ ਲਈ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਕੌਮੀ ਸ਼ਹੀਦ ਅਤੇ ਧਰਮੀ ਯੋਧੇ ਪੈਦਾ ਕਰਨ ਦੀ ਲੋੜ ਮਹਿਸੂਸ ਕੀਤੀ ਅਤੇ ਇਸੇ ਵਾਸਤੇ ਉਹਨਾਂ ਤਲਵਾਰ ਸੋਤੀ जे साडे उपर पक्षपात दा इल्जाम ना लाया जावे तां असी निडर होके आख सकते हां कि उस समय जे कोई अणख ते गैरत वाला गुरु पीर पैगंबर पैदा होया तां ओ गुरु गोबिंद सिंह जी ही सी। नहीं नहीं, मुसलमानां दे 800 साल दे राज विच जे किसी दीआं रगां विच अणख ते गैरत दे खून ने जोश मारिया है, उबाला खादा है, तां ओ केवल ते केवल साहिब इकबाल श्री गुरु गोबिंद सिंह जी ही सन। असी उन्हां दे पावन चरणा ते बार 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 नमस्कार करके कृतार्थ हुंदे हां। वाहिगुरु जी का खालसा, वाहिगुरु जी की फतेह।